जग और नयाए महात्म में अवतार उजागर आन कियो, तिनके दुख कोटक दूर गए, मथुरा जिन अमृत नाम पियो। ए पद्धत ते मत चूके रे मन, भेद भेद न जानु बियो, पर तच्छर दे गुरु अर्जन के, हर पूरन ब्रह्म निवास लियो।
धन गुरु अर्जन देव जी महाराज, जगत दिचिक ऐसे अवतारी पुरुष ने जिन्हां दी मिसाल घट ही मिलदी है। वे साख वदी सत 1620 बिकमी संमद धन गुरु रामदास जी महाराज दे घर माता भानी दी कुख तो गोविंदवाल साहब विच आप दा आगमन होया। ए नूरानी जोत उस थां ते ही उजागर होई, गोविंदवाल दी धरती नूं ए माण हासिल है। सहजे सहजे आप दा बचपना भी इस ढंग नाल बतीत हो रहा है कि भट्टा नूं कहना पया है कि ते जन्मत गुरमत ब्रह्म पछाणियो। हे गुरु अर्जन देव जी, तुसी जन्म तो ही ब्रह्म ज्ञानी हो, जन्म तो ही ब्रह्म निष्ठ हो, जन्म तो ही ईश्वर नाल जुड़े हो। इसका एक इतिहासिक सबूत भी मिलता है कि अजय आप सिर्फ एक साल दे सन, ते आप धन गुरु अमरदास जी महाराज दे सिंघासन ते चढ़न दी कोशिश पे कर दे सन। हुण एक साल दे बालक दी काया, 2.5 फुट उच्चा सिंघासन, पूरी कोशिश करन लेकिन शरीर चढ़ ना सके। माता भानी जी बजे होया है, एकदम आप नु चुकया और आख्या, लाल जी इस गद्दी ते नहीं बैठदा, ए धन गुरु अमरदास जी महाराज दा सिंघासन है, इस ते नहीं बैठीदा। इतने च गुरु अमरदास जी महाराज आ गए, भानी दे हथों बच्चे नु बालक गुरु अर्जन देव जी नु लै सिंघासन ते बिठा के कहन लगे, एह दोहता बाणी का बहुता, ए ते बाणी दा जहाज है, ते जे एही सिंघासन ते नहीं बैठेगा तो फिर कौन बैठेगा। ये भविष्यवाक, ये दूर दृष्टि गुरु अमरदास जी महाराज दी सही साबित हुई। वाकई गुरु अर्जन देव जी महाराज बाणी दे बहुत और बाणी दे जहाज जगत दिच कहलाए। आप दी अजीम देन हरिमंदर ते फिर तरन तारन दा महान तीरथ ते अस्थान है। कहिंदे ने जद आपने हरिमंदर तामीर कराण दी सोची, उसारण दी सोची, ता आप दे अंदर ख्याल आया नहीं किस कोल रखाई है, बुनियादी पत्थर किस कोल रखाई है। आपने इस दी नी साई मियां मीर पासों रखाई। इस तरीके नाल वितक्रियां तो उच्ची दुनिया, भेदभाव तो उच्ची दुनिया दा सबूत आपने मुहैया कीता। हरिमंदर साहब दी नहीं साई मियां मीर ने रखी, जो सिख इतिहास देच पूर्ण तौर ते उजागर है। गुरु अर्जन देव जी महाराज दी होर अजीम देन धन गुरु ग्रंथ साहब जी महाराज दी संपादना। गुरु ग्रंथ साहब जी महाराज पोथियां दे रूप दे सन, कुछ पोथियां बाबा मोहन जी पास सन गोविंदवाल साहब। कहिंदे ने बाबा बुढ़ा जी पोथियां लैण लई गए मायूस लोटे, भाई गुरदास जी पोथियां लैण लई गए, मोहन जी ने नहीं दितियां। ता नंगी पैरी धन गुरु अर्जन देव जी महाराज आप चल के गए। उत्थे जिस ढंग नाल प्रभु मोहन दी अकाल पुरख मोहन दी उस्तति कीती ते आख्या मोहन तेरे ऊंचे मंदर प्रभु दी इस उपमा नो मिठी आवाज मिठी धुनी दे राही जद सुनिया समाधि च बैठे मोहन जी दी अख खुली आप थल्ले आए चौबारा मोहन जी दा अज भी एक सुंदर यादगार दी तरह बने होया है। आपने गुरु अर्जन देव जी महाराज नूं अंदर बिठाया पोथियां हवाले कीतियां लेकिन कुछ बचन भी कहे जो कवि संतोख सिंह जी महाराज ने इंज लिखे ने प्रथम हमारी वस्त लई पित पासते कुल भने अन की होती जो गुरता जासते पहले ते तुसी साडे पिता गुरु अमरदास जी महाराज दे पासों ए सिंघासन प्राप्त कर लिया थोड़े पिता ने प्राप्त कर लिया वस्तु साडी सी तुसी खो ली वस्तु ते भलियां दे कोल सी सोडियां ने खो ली प्रथम हमारी वस्त लई पित पासते कुल भनयन की होती जो गुरता जासते लाज न धारो आप अबै चल आयो सब गुरुअन के शब्द लैन हित धायो ते हुण थानू शर्म नहीं आउंदी गद्दी ते चली गई साडे कोलों हुण पोथियां लैण लई आ गए हुण सतगुरां दे बचन लैण लई जो है आ गए पर हथ जोड़ के गुरु अर्जन देव जी महाराज बैठे रहे गुरु अमरदास जी महाराज दी पावन संतान जान के समाधि लीन पुरुष जान के मन दे सत्कार बनाई रखया निंदा उस्तत ब्याज बचन मोहन कहे बाबा मोहन जी ने ये ठीक है इंज लगदा है जिवें निंदा कीती है पर निंदा च भी उस्तति कर रहे ने कि तुसी महान निकले सौगात साडे पिता कोल सी लै गए तुसी असी योग नहीं निकले साडे कोले योग्यता नहीं सी कि असी पिता कोले प्राप्त कर दे पर तुसी लै गए थोड़े पिता लै गए सौगात साडे घर दी पै गई थोड़ी जो है झोली च इस तरह निंदा दे च लिपटे होए उस्तत दे बचन बाबा मोहन जी ने कहे इन्हां पोथियां नूं अपने सिर दे उत्ते ही रख के गुरु अर्जन देव जी महाराज अमृतसर दे च आए रामसर दे च बैठ के आपने धन गुरु ग्रंथ साहिब जी महाराज दी जत संपादना आरंभ की थी आप बोलदे गए भाई गुरदास लिखते गए गुरु ग्रंथ साहिब जी महाराज दी पावन बीड़ दे पहले उचारण करता गुरु अर्जन देव जी लिखारी भाई गुरदास जी कहिंदे जिन्हां दिनां च गुरु ग्रंथ साहिब जी महाराज दी संपादना हो रही सी दूर दूर तो भगत आप जी पास आए क्योंकि देश दे च ए आम चर्चित हो गई सी गल कि सिरमौर भगत महान भगत जिन्हां दे बचन गुरु नानक देव जी महाराज ने इकट्ठे कीते सन पहले पातशाह जी ने उन्हां नूं उस महान ग्रंथ दे च दर्ज कर रहे ने गुरु नानक दी पंजवीं आत्मा धन गुरु अर्जन देव जी महाराज ता आप दे जो समकाली सन भगत सूरदास इत्यादक काना जी पीलू जी छज्जू जी और इस तरीके नाल कवि जमाल हुसैन इत्यादक ए भी अपने अपने बचन कलाम लेके रामसर श्री अमृतसर साहब दे जो है पहुंचे कहिंदे जदों तरतीब दे रहे सन उदों ही काना जी दा आगमन होया और पीलू जी दा और जमाल हुसैन दा साहिब कहन लगे तुसी अपने बोल सुनाओ अगर वह गुरु ग्रंथ साहब जी महाराज के अंदर दर्ज करने के लायक होए तो असी दर्ज करांगे तो काना जी दे ए बचन मैं ओही रे अजे पूरे वाक बोल नहीं सन ते गुरु अर्जन देव जी महाराज ने चुप करा दिता आख्या चुप रह असी मैं दे चलीन नहीं होना तू दे चलीन होना है असी मैं मिटानी है असी ओ साधना करनी है कि मैं मिट ही जाए मैं भुल ही जाए और तू प्रगट होवे तू ही तू रह जावे इस वास्ते इन्हां बचना च अहंकार दी बू आउंदी है निरंकार दी सुगंधी नहीं कहिंदे ने फिर छज्जू अगे आया ਉਹ ਕਹਿਣ ਲਗਾ ਕਾਗਜ਼ ਸੰਧੀ ਪੁੱਤਰੀ ਤੋ ਭੀ ਤ੍ਰਿਏਨਾ ਨਿਹਾਰ ਯਹੀ ਮਾਰ ਲੈ ਜਾਵੇ ਯਥਾ ਬਿਲੋਚਨ ਧਾੜ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੈ, ਉਸਦੀ ਕੋਈ ਤਸਵੀਰ ਵੀ ਹੈ, ਤੋ ਨਹੀਂ ਦੇਖਣੀ ਚਾਹੀਦੀ। ਇਹ ਨਰਕਾਂ ਵਿੱਚ ਲੈ ਜਾਂਦੀ ਹੈ, ਇਹ ਨਰਕ ਦੁਆਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਆਪਣੀ ਮਾਂ ਨੂੰ ਵੇਖਦਾ ਹੁੰਦਾ ਕਿ ਨਹੀਂ, ਭੈਣ ਨੂੰ ਵੇਖਦਾ ਕਿ ਨਹੀਂ, ਆਖਿਰ ਉਹ ਸਰੂਪ ਵੀ ਇਸਤਰੀ ਹੈ, ਤੋ ਉਹ ਵੀ ਤੈਨੂੰ ਨਰਕਾਂ 'ਚ ਸੁੱਟੇਗੀ। ਇਹ ਬੋਲ ਵੀ ਸਾਡੀ ਮਤ ਤੇ ਪੂਰੇ ਨਹੀਂ ਉਤਰਦੇ, ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ। ਤੇ ਕਹਿਣਾ ਪਏਗਾ, ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ, ਤੋ ਮਨੁੱਖ ਨੂੰ ਨਰਕਾਂ ਵਿੱਚ ਪਾਉਣ ਲਈ ਬਣਾਇਆ, ਤੋ ਈਸ਼ਵਰ ਦੋਸ਼ੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦੇ ਕਲਾਮ ਵਾਪਸ ਕੀਤੇ। ਫਿਰ ਇੱਕ ਭਗਤ ਅੱਗੇ ਆਇਆ, ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਬੋਲ ਸੁਣੋ। ਸਤਿਗੁਰੂ ਕਹਿਣ ਲੱਗੇ, ਸੁਣਾ। ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਸਾਹਿਬ ਕਹਿਣ ਲੱਗੇ, ਨਹੀਂ, ਚੁੱਪ ਨਹੀਂ ਰਹਿਣਾ, ਜਿੱਥੇ ਲੋੜ ਪਈ ਬੋਲਣਾ ਹੈ, ਜਿੱਥੇ ਲੋੜ ਨਹੀਂ ਖਾਮੋਸ਼ ਰਹਿਣਾ ਹੈ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਕੁਛ ਕਹਿਣਾ ਹੈ ਕੁਛ ਸੁਣਨਾ ਹੈ, ਚੁੱਪ ਨਹੀਂ ਰਹਿਣਾ। ਅਗਰ ਚੁੱਪ ਹੀ ਰਹਿਣਾ ਹੈ, ਤੋ ਦਰਖਤ ਚੁੱਪ ਨੇ, ਪੱਥਰ ਚੁੱਪ ਨੇ, ਤੇ ਫਿਰ ਪ੍ਰਭੂ ਨੇ ਜ਼ਬਾਨ ਕਿਉਂ ਬਣਾਈ? ਚੁੱਪ ਰਹਿਣ ਲਈ ਨਹੀਂ, ਮੌਨ ਧਾਰਨ ਕਰਨ ਲਈ ਨਹੀਂ, ਬੋਲਣ ਲਈ ਬਣਾਏ ਗਏ। ਔਰ ਉਹ ਬੋਲਣਾ ਹੈ, ਉਹਨਾਂ ਬੋਲਾਂ ਨੂੰ ਪ੍ਰਗਟ ਕਰਨਾ ਹੈ ਜਿਹਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲੇ, ਆਪਣੇ ਆਪ ਨੂੰ ਚੈਨ ਮਿਲੇ, ਪ੍ਰਭੂ ਦੀ ਪ੍ਰਸੰਨਤਾ ਹਾਸਲ ਹੋਵੇ। ਬੋਲਣਾ ਹੈ, ਚੁੱਪ ਨਹੀਂ ਰਹਿਣਾ। ਕਹਿੰਦੇ ਨੇ, ਬਿੰਦਰਾ ਬਨ ਤੋਂ ਪਹੁੰਚੇ ਭਗਤ ਸੂਰਦਾਸ, ਨੇਤਰਹੀਣ ਸਨ, ਇਹ ਵੀ ਲਾਠੀ ਦੇ ਆਸਰੇ ਤੇ ਖੜੇ ਹੋਏ, ਬਿਰਧ ਸਰੀਰ ਸੀ। ਆਖਣ ਲੱਗੇ, ਹੇ ਗੁਰਦੇਵ ਪਿਤਾ, ਪਰਿਪੂਰਨ ਪ੍ਰਮਾਤਮਾ ਨੇ ਕੁਛ ਮੈਨੂੰ ਵੀ ਸੌਗਾਤ ਦਿੱਤੀ ਹੈ, ਔਰ ਮੈਂ ਉਹ ਆਪ ਦੇ ਨਜ਼ਰਾਨੇ ਵਜੋਂ ਭੇਟ ਕਰਨ ਆਇਆ। ਸਾਹਿਬ ਕਹਿਣ ਲੱਗੇ, ਸੁਣਾਓ। ਇਹ ਭਗਤ ਜਿੱਥੇ ਮਹਾਨ ਕਵੀ ਸਨ, ਉੱਥੇ ਮਹਾਨ ਸੰਗੀਤਕਾਰ ਵੀ ਸਨ। ਦੁਪਹਿਰ ਦਾ ਸਮਾਂ ਸੀ, ਸਾਰੰਗ ਰਾਗ ਦੀ ਧੁਨ ਅਲਾਪੀ, ਔਰ ਵਜਦ ਵਿੱਚ ਆ ਕੇ ਇਸ ਪੰਕਤੀ ਦਾ ਗਾਇਨ ਕੀਤਾ। ਛਾੜ ਮਨ ਹਰ ਬੇਮੁਖਨ ਕੋ ਸੰਗ, ਐਸੇ ਮਧੁਰ ਆਵਾਜ਼ ਵਿੱਚ, ਐਸੇ ਸੁਰੀਲੇ ਕੰਠ ਦੇ ਚੋਂ, ਔਰ ਐਸੀ ਲੈ ਤਾਰ ਵਿੱਚ ਅਲਾਪ ਹੋਇਆ, ਸੂਰਦਾਸ ਦੀ ਆਪਣੀ ਹੀ ਸਮਾਧੀ ਲੱਗ ਗਈ। ਸੁਣਨ ਵਾਲੇ ਬਿਸਮਾਦ ਹੋਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਪ੍ਰਸੰਨ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਤੇ ਇਹ ਬੋਲ ਇਤਨੇ ਪਿਆਰੇ ਲੱਗੇ, ਇਤਨੇ ਚੰਗੇ ਲੱਗੇ, ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵਧੇ, ਪੂਰਾ ਵਾਕ ਸੁਣੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ। ਇਤਨੇ ਚ ਲਾਂਗਰੀ ਸਿੰਘ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਲੰਗਰ ਤਿਆਰ ਹੈ, ਪੰਗਤਾਂ ਬਿਰਾਜ ਗਈਆਂ ਨੇ, ਔਰ ਆਪ ਦੀ ਉਡੀਕ ਹੈ। ਸਤਿਗੁਰਦੇਵ ਜੀ ਮਹਾਰਾਜ ਸੋਚਦੇ ਨੇ, ਜਾਈਏ ਤੇ ਭਗਤ ਦੀ ਤੋਹੀਨ ਜੋ ਜੁੜ ਗਿਆ ਪ੍ਰਭੂ ਨਾਲ, ਤੇ ਨਾ ਜਾਈਏ ਤੋ ਪੰਗਤਾਂ ਲੱਗ ਚੁੱਕੀਆਂ ਨੇ ਅੰਨ ਦੀ ਤੋਹੀਨ, ਲੰਗਰ ਦੀ ਤੋਹੀਨ, ਭਗਤ ਦਾ ਵੀ ਸਨਮਾਨ ਰਹਿ ਜਾਏ, ਔਰ ਪੰਗਤ ਦੇ ਚ ਵੀ ਜਾ ਬੈਠੀਏ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿ ਆਪ ਇਹਨਾਂ ਦੀ ਇੱਕ ਪੰਕਤੀ ਹੀ ਦਰਜ ਕਰ ਦੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਸ ਭਗਤ ਦੀ ਇੱਕੋ ਹੀ ਪੰਕਤੀ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ। ਭਾਈ ਗੁਰਦਾਸ ਜੀ ਨੇ ਇਹ ਪੰਕਤੀ ਦਰਜ ਕਰਕੇ ਕਬੀਰ ਜੀ ਦਾ ਬਾਅਦ ਵਿੱਚ ਇੱਕ ਸ਼ਬਦ ਚੜਾਇਆ ਗਿਆ, ਸਾਰੰਗ ਰਾਗ ਦੀ ਸਮਾਪਤੀ ਹੋਈ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਜਗਤ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ, ਸੰਗਤਾਂ ਨੂੰ ਇਹ ਬੋਧ ਕਿਸ ਤਰ੍ਹਾਂ ਹਾਸਲ ਹੋਵੇਗਾ ਕਿ ਇਹ ਪੰਕਤੀ ਭਗਤ ਸੂਰਦਾਸ ਜੀ ਦੀ ਹੈ। ਸਾਹਿਬ ਕਹਿਣ ਲੱਗੇ, ਇਸਦਾ ਸਿਰਲੇਖ ਲਿਖੋ। ਹੁਣ ਪੰਕਤੀ ਲਿਖਵਾਉਣ ਤੋਂ ਬਾਅਦ सिरलेख लिखवांदे ने, उपर लिखो सारंग महला पंजवा सूरदास। साहब कहने शब्द असी उचारण करते हैं और शब्द सूरदास नू भेट करते हैं, उस दे नाम ते उचारण करते हैं ताकि उसका नाम गुरु ग्रंथ साहब जी महाराज दे दर्ज हो जाए। गुरु अर्जन देव जी की सोचनी सूरदास नू अमर करन दा जज्बा। शब्द गुरु अर्जन देव जी महाराज का है लेकिन उस दे च नानक शब्द नहीं है, सूरदास है। सूरदास दी उपर एक पंक्ति है, ये जगत नू पता चले कि ये एक पंक्ति सूरदास दी है, थले दा शब्द गुरु अर्जन देव जी महाराज ने सूरदास नू भेट कीता है तो सिरलेख ये लिखवाया सारंग मल्ला पंजवा सूरदास। थले जो पावन वाक है वह इंज है, हर के संग बसे हर लोक, तन मन अर्प सरबस सब अर्प्यो, आनंद सहज धुन जोंक। श्याम सुंदर तज आन जो चाहत, ज्यों कुछ टी तन जोंक, सूरदास मन प्रभहत लीनो दीनो एह परलोक। सूरदास दे मन नू प्रभु ने अपने हथां च लिया और परलोक दे सुख इस लोक दे च दे दिते ने। ऐसा क्यों है? सूरदास की समझ दे च एक गल आ गई है कि श्याम सुंदर तज आन जो चाहत, ज्यों कुछ टी तन जोंक, प्रभु नू छड़ के किसे होर वस्तु दी वासना करनी ए ते इंज है जिवें जौंक कोड़ी दा खून पींदी है मिठा जान के ते बाद विच तड़प तड़प के अपने प्राण गवा बैठती है, अपनी जान दे देंदी है। इस तरह भट्टां दे सवैये कबीर फरीद दे श्लोक ते फिर संपूर्ण गुरु ग्रंथ साहिब जी महाराज दी संपादना करके आपने प्रकाश करवाया हरिमंदर साहिब दे च। हुक्मनामा बाबे बुढ़े जी ने लिया, आपने सरवण कीता और उत्थे सारी संगत नू जो आपने ताकीद कीती वो ए, सतगुर के शरीर हैं जो सब थान समय सब ना दर्शे हैं, मेरा जड़ा शरीर है इहदे दर्शन सारी थावां ते नहीं हो सकते, मेरी काया व्यापक नहीं है। ग्रंथ रिदा गुर को एहो जानो, उत्तम है सब काल रहे हैं। गुरु दा हिरदा गुरु दी आत्मा गुरु ग्रंथ नू जानना, ये हर वक्त मौजूद ने और हर थां ते मौजूद ने। शब्द बिल्कुल नाल रह सकदा है मनुख दे, गुरु मेरे संग सदा है नाल है। तो आप कहंदे ने मेरे स्वरूप ते याते हैं दीरग, साहिब जान अदायब ते, मेरे तो वड्डा करके जानना क्योंकि मैं आप उपासक हां, मैं आप शब्द गुरु नू मत्था टेकदा, ये प्रभु दे बोल ने, परमात्मा दे बोल ने, नाजल होए ने, उतरे ने। इस तरीके दे नाल हरिमंदर साहब दे अंदर धन गुरु ग्रंथ साहब जी महाराज दा आपने प्रकाश करवाया। पृथ्वी चंद मन विच अपनी ईरखा वधाई जा रहा सी, कहिंदे ने चारों पासे मसंदां दी आमद भी रोक दित्ती, संगतां दी आमद भी उसने जबरन रोकी और इस तों इलावा सुली खान नूं भी उकसाया। हालात ऐसे भी बने कि लंगर एक दिन बिल्कुल मस्ताना हो गया और कर्म जो पृथ्वी चंद दी वोटी सी कहन लगी कोई गल नहीं है ते बे औलादा गुरु अर्जन, इस सारी संपत्ति साड़ी है, इस सारा धन मान प्रतिष्ठा साड़ी है, ये है ते बे औलादा। कहने ए बोल जगत माता गंगा नू चुभे, जो आप दी सुपत्नी सी गुरु अर्जन देव जी महाराज थी, इस तरह दे बोल। फिर पृथ्वी चंदा ए ईर्षालु सुभा, कहंदे ने मसंदा दे राही धन लुट लिया, अन्न लुट लिया, वस्त्र लुट ले, साजो समग्री लुट ली और चारों पासे पैरा बिठवा दिता, कोई पहुंचे ना, हालात ऐसे पैर दा लंगर तैयार ही नहीं होया। जगत माता गंगा आपदी सुपत्नी ने सोचिया गुरदेव लई ते कुछ भोजन तैयार करा, तो आपने घर टटोलिया देखिया एक मिट्टी दे भांडे देच थोड़ा जिहा बेसन पिया सी, आपने उस दे दो प्रशादे तैयार कीते ਸਤਿਗੁਰਾਂ ਦੇ ਅੱਗੋਂ ਰੱਖੇ ਤੇ ਅੱਗੋਂ ਰੱਖਦਿਆਂ ਸਾਰ ਰੋ ਪਈਆਂ ਜ਼ਾਰੋ ਜ਼ਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਬੋਲ ਉਚਾਰਨ ਕੀਤੇ ਨੇ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਐ ਸਖੀ, ਰੁੱਖਾ ਭੋਜਨ ਹੈ, ਧਰਤੀ ਤੇ ਸੋਣਾ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਲੈ ਗਿਆ, ਪਰ ਇਹਨਾਂ ਨਿਆਮਤਾਂ ਦੇ ਦੇਣ ਵਾਲਾ ਜੋ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ ਹੈ, ਉਸਨੂੰ ਲੁੱਟ ਕੇ ਤੇ ਨਹੀਂ ਲੈ ਗਿਆ। ਸਾਗਰ ਮੇਰੇ ਕੋਲ ਹੈ, ਸੂਰਜ ਮੇਰੇ ਕੋਲ ਹੈ, ਮਹਾਂਸ਼ਕਤੀ ਮੇਰੇ ਕੋਲ ਹੈ, ਪ੍ਰਭੂ ਮੇਰੇ ਕੋਲ ਹੈ। ਉਹਨੇ ਜ਼ਮੀਨ ਦੇ ਉੱਤੇ ਹੀ ਆਨੰਦ ਬਣਾ ਦਿੱਤਾ ਹੈ, ਔਰ ਉਸਨੇ ਰੁੱਖੇ ਭੋਜਨ ਦੇ ਚ ਵੀ ਸਵਾਦ ਬਣਾ ਦਿੱਤਾ ਹੈ, ਰਸ ਬਣਾ ਦਿੱਤਾ ਹੈ। ਇਸ ਤਰ੍ਹਾਂ ਸਬਰ ਸ਼ਾਂਤੀ ਦੇ ਨਮੂਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਰਾਜ ਸਤਾ ਆਪ ਤੋਂ ਪਰੇਸ਼ਾਨ ਸੀ। ਉਸਦੇ ਕੁਛ ਕਾਰਨ, ਜਿੱਥੇ ਦੇਸ਼ ਦੇ ਕੋਣੇ ਕੋਣੇ ਤੋਂ ਸੰਗਤਾਂ ਆਪ ਦੇ ਦਰਸ਼ਨਾਂ ਲਈ ਆਉਂਦੀਆਂ ਸਨ, ਉੱਥੇ ਮੁਸਲਿਮ ਪੀਰ ਫਕੀਰ ਵੀ ਆਪ ਦੀ ਚਰਨ ਛੋਹ ਪ੍ਰਾਪਤ ਕਰਨ ਲਈ ਆਪ ਦੇ ਆਲੇ ਦੁਆਲੇ ਪਰਿਕਰਮਾ ਕਰਦੇ ਸਨ। ਸਾਈ ਮੀਆਂ ਮੀਰ ਵੀ ਆਪ ਦੇ ਮੁਰੀਦਾਂ ਦੇ ਚੋਂ ਇੱਕ ਮੁਰੀਦ ਸੀ। ਜਮਾਲ ਹੁਸੈਨ ਵੀ ਆਪ ਦੇ ਸਿੱਖਾਂ ਦੇ ਚੋਂ ਇੱਕ ਸਿੱਖ ਸੀ। ਵਕਤ ਦੀ ਹਕੂਮਤ ਨੂੰ ਇਹ ਗੱਲ ਚੁੱਭੀ, ਸਾਡੇ ਰਸਤੇ ਦਾ ਇੱਕ ਰੋੜ ਹੈ ਔਰ ਇਸਦਾ ਸੱਤ, ਇਸਦੀ ਤਪੱਸਿਆ, ਇਸਦਾ ਗਿਆਨ ਇਤਨਾ ਉਜਾਗਰ ਹੋ ਰਿਹਾ ਹੈ ਕਿ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡੀ ਸਤਾ ਲਈ ਕਿਧਰੇ ਖਤਰਾ ਨਾ ਹੋ ਜਾਏ। ਦੂਸਰੇ ਪਾਸੇ ਸੁਲੀ ਖਾਨ ਦੇ ਕੰਨ ਭਰਦਾ ਰਿਹਾ ਪ੍ਰਿਥੀ ਚੰਦ, ਮੌਲਵੀ ਕੰਨ ਭਰਦੇ ਰਹੇ ਜਹਾਂਗੀਰ ਦੇ। ਸੁਲਹੀ ਖਾਂ ਆਪਣੇ ਪੂਰੇ ਲਾਓ ਲਸ਼ਕਰ ਸਮੇਤ ਅੰਮ੍ਰਿਤਸਰ ਤੇ ਹਮਲਾ ਆਵਰ ਹੋਇਆ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਨੂੰ ਇਕੱਤਰਿਤ ਕੀਤਾ ਔਰ ਪਤਵੰਤੇ ਸੱਜਣਾ ਦੀ ਰਾਏ ਲੈਣੀ ਚਾਹੀ। ਪਹਿਲਾ ਮਤਾ ਇਹ ਪਕਾਇਆ ਗਿਆ, ਪ੍ਰਥਮੇ ਮਤਾ ਜੇ ਪੱਤਰੀ ਚਲਾਓ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਚਿੱਠੀ ਭੇਜੋ। ਪਾਤਸ਼ਾਹ ਨੇ ਕਿਹਾ ਨਹੀਂ। ਦੁਤੀਏ ਮਤਾ ਦੋਏ ਮਾਨੁਖ ਪੁਛਾਓ, ਦੋ ਬੰਦੇ ਭੇਜੀਏ ਉਹ ਸੁਲੀ ਖਾਨ ਨੂੰ ਸਮਝਾਣ। ਸਾਹਿਬ ਕਹਿਣ ਲੱਗੇ ਨਹੀਂ। ਤੀਤੀਏ ਮਤਾ ਕਿਛ ਕਰੋ ਉਪਾਇਆ, ਫਿਰ ਮਹਾਰਾਜ ਅਸੀਂ ਖੁਦ ਲੜਾਈ ਲਈ ਤਿਆਰ ਹੋਈਏ, ਸ਼ਸਤਰ ਤਿਆਰ ਕਰੀਏ, ਬਸਤਰ ਤਿਆਰ ਕਰੀਏ, ਖੁਦ ਲੜੀਏ। ਨਹੀਂ, ਇਸ ਮਤੇ ਨੂੰ ਵੀ ਸਤਿਗੁਰਾਂ ਨੇ ਰੱਦ ਕਰ ਦਿੱਤਾ। ਤਿੱਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਦਿਆਇਆ, ਹੇ ਈਸ਼ਵਰ ਬਸ ਤੂੰ ਹੀ ਮਦਦਗਾਰ ਹੈ, ਮੈਂ ਸਭ ਕੁਛ ਤੇਰੇ ਹਵਾਲੇ ਕੀਤਾ ਹੈ। ਰਸਤੇ ਵਿੱਚ ਘੋੜਾ ਐਸਾ ਮਛਰਿਆ, ਲਗਾਮ ਟੁੱਟੀ ਔਰ ਇਹ ਘੋੜਾ ਭੱਜ ਪਿਆ ਭੱਠੇ ਦੀ ਤਰਫ, ਜਿੱਥੇ ਅੱਗ ਲੱਗੀ ਹੋਈ ਸੀ, ਇੱਟਾਂ ਪਕ ਰਹੀਆਂ ਸਨ, ਉਸੇ ਭੱਠੇ 'ਚ ਇਹ ਘੋੜਾ ਗਿਰ ਗਿਆ ਔਰ ਸੁਲਹੀ ਖਾਂ ਗਿਰ ਗਿਆ। ਇਸ ਤਰ੍ਹਾਂ ਉਹ ਜ਼ਿੰਦਾ ਹੀ ਜਲ ਕੇ ਖਾਕ ਹੋ ਗਿਆ, ਅੰਮ੍ਰਿਤਸਰ ਨੂੰ ਖਾਕ ਕਰਦਿਆਂ ਕਰਦਿਆਂ ਖੁਦ ਹੀ ਖਾਕ ਹੋ ਗਿਆ, ਖੁਦ ਹੀ ਮਿੱਟੀ ਹੋ ਗਿਆ। ਸਤਾ ਦਾ ਮੁਖੀ ਜਹਾਂਗੀਰ, ਉਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਦਾ ਭੇਜਿਆ ਔਰ ਆਖਿਆ, ਇਸਲਾਮ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਵਾਕ ਨੇ, ਇਹਨਾਂ ਨੂੰ ਕੱਢ ਦਿਓ। ਤਾਂ ਪਹਿਲੇ ਆਪਣੇ ਭਾਈ ਗੁਰਦਾਸ ਜੀ ਨੂੰ ਭੇਜਿਆ ਔਰ ਜਿਸ ਦਿਨ ਹੁਕਮਨਾਮਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜੋ ਜਹਾਂਗੀਰ ਨੇ ਸੁਣਿਆ ਉਹ ਤੇ ਇਹ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹਨਾਂ ਬਚਨਾਂ ਨੂੰ ਸੁਣ ਕੇ ਜਹਾਂਗੀਰ ਚਾਹੇ ਪ੍ਰਭਾਵਿਤ ਹੋਇਆ, ਲੇਕਿਨ ਰਾਜਨੀਤਿਕ ਸੀ, ਸੱਤ ਦਾ ਇਤਨਾ ਪ੍ਰਤਾਪ ਵਧਦਿਆਂ ਹੋਇਆ ਵੇਖ ਕੇ ਉਸਨੂੰ ਉਖਿਆ ਹੀ ਸੀ। ਮੁਰਤਜ਼ਾ ਖਾਨ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰ ਦਿੱਤਾ। ਹਵੇਲੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਔਰ ਖੁੱਲੀਆਂ ਸਜ਼ਾਵਾਂ ਦੇਣ ਦੀ ਛੋਟ ਦੇ ਦਿੱਤੀ ਗਈ। ਚੰਦੂ ਨੇ ਵੀ ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸਨੂੰ ਉਜਾਗਰ ਕੀਤਾ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਪਹਿਲੇ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉਬਲ ਦੀ ਦੇਗ ਵਿੱਚ ਉਬਾਲਿਆ ਗਿਆ, ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਦੇ ਉੱਤੇ ਠੰਡਾ ਪਾਣੀ ਪਾਉਣ ਲਈ ਰਾਵੀ ਦੇ ਖੜੇ ਕਰਨ ਦਾ ਸੋਚਿਆ ਹੀ ਗਿਆ। ਸਾਈ ਮੀਆਂ ਮੀਰ ਦੀ ਆਮਦ ਹੋਈ, ਆਪ ਨੇ ਇਹ ਹਾਲਤ ਵੇਖੀ, ਰੋ ਪਏ। ਉਸ ਵਕਤ ਸਾਹਿਬ ਕਹਿਣ ਲੱਗੇ, ਸੁਣ ਕਿਹਾ ਸਤਿਗੁਰ ਨੇ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਰਾਵੀ ਦੇ ਕੰਡੇ ਤੇ ਪਹੁੰਚੇ, ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ। ਦੋਖੀਆਂ ਦਾ ਤੇ ਖਿਆਲ ਸੀ ਕਿ ਜਲੇ ਹੋਏ ਪਿੰਡੇ ਨਾਲ ਜੈਸੇ ਠੰਡਾ ਪਾਣੀ ਛੂਏਗਾ ਤੜਪਣਾ ਜ਼ਿਆਦਾ ਹੋਵੇਗੀ, ਤਕਲੀਫ ਜ਼ਿਆਦਾ ਹੋਵੇਗੀ। ਪਰ ਉੱਥੇ ਵੀ ਹੱਥ ਜੋੜ ਕੇ ਜੋ ਸਾਹਿਬ ਕਹਿੰਦੇ ਨੇ, ਸੇਵਕ ਕੀ ਓੜਕ ਨਿਬਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਜੀਤ। ਹੇ ਪ੍ਰਭੂ, ਲੱਖ ਲੱਖ ਤੇਰਾ ਸ਼ੁਕਰ ਹੈ, ਜਨਮ ਤੋਂ ਲੈ ਕੇ ਅੰਤ ਤੱਕ ਤੇਰੀ ਪ੍ਰੀਤੀ ਨਿਭ ਗਈ, ਤੇਰੀ ਰਜ਼ਾ ਵਿੱਚ ਰਹਿ, ਤੇਰੇ ਬਾਣੇ ਚ ਰਹਿ। ਆ ਗਿਆ ਮੈਂ ਸੁਖ, ਆ ਗਿਆ ਮੈਂ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਜਨਮ ਤੋਂ ਲੈ ਕੇ ਅੰਤ ਤੱਕ ਪ੍ਰਭੂ ਮੈਂ ਤੇਰੇ ਹੁਕਮ ਨੂੰ ਮੰਨਿਆ, ਤੇਰੇ ਹੁਕਮ ਵਿੱਚ ਜੀਵਿਆ, ਔਰ ਅੱਜ ਅੰਤਮ ਸਮੇਂ ਵੀ ਤੇਰਾ ਹੁਕਮ ਮੈਨੂੰ ਮਿੱਠਾ ਲੱਗ ਰਿਹਾ। ਇਸ ਵਾਸਤੇ ਲੱਖ ਲੱਖ ਤੇਰਾ ਧੰਨਵਾਦ, ਸ਼ੁਕਰਾਨਾ। ਭੱਟਾ ਨੇ ਉਪਮਾ ਵਜੋਂ ਇਹ ਵਾਕ ਉਚਾਰਨ ਕੀਤਾ, ਜਬ ਲੋ ਨੀ ਭਾਗ ਲਿਲਾਰ ਉਦੇ, ਤਬ ਲੋ ਭ੍ਰਮ ਤੇ ਫਿਰ ਤੇ ਬਹੁ ਧਾਇਓ, ਕਲ ਘੋਰ ਸਮੁੰਦਰ ਮੇ ਬੂਡਤ ਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਇਸ ਤਰੀਕੇ ਨਾਲ ਜੇਠ ਸਿੱਧੀ ਚੌਥ ਨੂੰ ਸਾਹਿਬਾਂ ਦਾ ਤਨ ਪਾਣੀ ਦੇ ਚ ਪਾਣੀ ਹੋਇਆ, ਔਰ ਆਪ ਦਾ ਮਨ ਔਰ ਆਪ ਦੀ ਆਤਮਾ, ਆਪ ਦੀ ਜੋਤ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਈ। ਇਹ ਸ਼ਹੀਦੀ ਸਾਕਾ ਜੇਠ ਸਿੱਧੀ ਚੌਥ ਨੂੰ ਜੋ ਵਾਪਰਿਆ, ਉਸ ਤੋਂ ਬਾਅਦ ਸਿੱਖ ਜਗਤ ਵਿੱਚ ਗੁਰੂ ਘਰ ਵਿੱਚ ਸ਼ਹੀਦੀ ਦੀ ਇੱਕ ਸ਼ੰਖਲਾ ਚਲੀ। ਆਪ ਨੂੰ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਨੇ, ਸਿਰ ਮੋਹਰ ਕਹਿੰਦੇ ਨੇ। ਸ਼ਾਂਤੀ ਦੀ ਆਪ ਮੂਰਤੀ, ਸਬਰ ਦਾ ਆਪ ਮੁਜੱਸਮਾ, ਗਿਆਨ ਦੇ ਆਪ ਸਾਗਰ, ਸੇਵਾ ਦੀ ਮੂਰਤੀ, ਸੇਵਾ ਸਿਮਰਨ ਦੀ ਦਾਤ ਵੰਡਦਿਆਂ ਵੰਡਦਿਆਂ, ਸ਼ੁਕਰਾਨਾ ਕਰਦਿਆਂ ਕਰਦਿਆਂ ਜੇਠ ਸੁਦੀ ਚੌਥ ਨੂੰ ਆਪ ਇਸ ਢੰਗ ਦੇ ਨਾਲ ਸ਼ਹੀਦੀ ਸਾਕੇ ਦੁਆਰਾ ਪ੍ਰਭੂ ਵਿੱਚ ਲੀਨ ਹੋਏ, ਔਰ ਆਪਣੀ ਆਤਮਾ ਨੂੰ ਅਸਥਾਈ ਰੂਪ ਵਿੱਚ ਅਕਾਲ ਪੁਰਖ ਵਿੱਚ ਬਿਰਾਜਮਾਨ ਕੀਤਾ।